जब गुर बोलै तब विषम होए जाय, जब गुर बोलै तब विषम होए जाय, हम जैसे अपराधी अवर कोई राखे, जैसे हम सतगुर राख लिए छड़ा, तू गुर पिता तू है गुर माता, तू गुर पिता तू है गुर माता, तू गुर बंदप मेरा सखा सखा। परम सम्मान योग जुगो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर इस सलाना गुरमत दीवान दी पहले दिन दी हाजरी आप जी भर रहे हो। जो ये दीवान गुरपुर वासी संत बाबा सुचा सिंह जी उन्हां वल्लों प्रारंभ किए गए अज दे इस पहले दीवान विच आरंभता विच थोड़ी जी देरी होई, उस दी खिमा संगत तो पंज कीर्तनिए गुरसिखा ने इलाही गुरबाणी दा कीर्तन सुबह ते लैके हुण तक आप जी नूं सरवण कराया है। भावां के चित यही करदा है इन्हां तीन दिनां विच सुनिया जाए, बोलना बहुत सौखा है सुनना बहुत मुश्किल है, पर फिर भी कुछ प्रोग्राम आने वाले संबंधी सूचना देने लई कुछ मिनट मैं आप जी दे विच हाजिर हाँ। आप जी जितने भी बैठे हो बख्शो असीस, जो बार भी सज्जन खलोते ने सेवा नहीं कर रहे ਘਰੋਂ ਜੇ ਆਪਾਂ ਆ ਹੀ ਗਏ ਹਾਂ ਤੇ ਸੱਚਮੁੱਚ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠ ਜਾਈਏ। ਜੋ ਸੇਵਾ ਨਹੀਂ ਕਰ ਰਹੇ ਉਹ ਵੀ ਪੰਡਾਲ ਵਿੱਚ ਆਉਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਹੋਇਆ, ਬਾਣੀ ਪੜਨ ਵਾਲੇ ਜੋ ਜਗਿਆਸੂ ਨੇ ਉਹਨਾਂ ਨੂੰ ਸ਼ਬਦ ਦੀ ਸਮਝ ਔਰ ਸ਼ਬਦ ਦੇ ਅਰਥ ਭਾਵ ਨੂੰ ਸਮਝੇ ਹੋਣਗੇ, ਪਰ ਜਿਨ੍ਹਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਨਹੀਂ ਕੀਤਾ, ਕੀਰਤਨ ਉਹਨਾਂ ਵੀ ਸੁਣਿਆ ਕਿ ਸੁਣੇ ਹੋਏ ਕੀਰਤਨ ਦਾ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਅਸਰ ਹੋਏਗਾ। ਕਈ ਵਾਰੀ ਆਪਾਂ ਕੀਰਤਨ ਸੁਣਨੇ ਆ, ਮਨ ਚਾਹੁੰਦਾ ਵੀ ਗਏ, ਸਮਝ ਕੋਈ ਨਹੀਂ ਪਈ, ਕੀਰਤਨੀਏ ਭਾਈ ਰਾਗੀ ਸਿਰਫ ਗਾਈ ਗਏ, ਅਸੀਂ ਬੈਠੇ ਰਹੇ ਇੱਥੇ, ਸਿਰਫ ਮੈਂ ਅੱਜ ਕੁਛ ਮਿੰਟ ਸੁਣਨ ਦੇ ਸੰਬੰਧ ਵਿੱਚ ਹੀ ਬੋਲਣ ਨੂੰ ਚਿੱਤ ਕਰਦਾ ਸੀ। ਪਹਿਲੀ ਬੇਨਤੀ ਤਾਂ ਇਹ, ਰੱਬ ਨੇ ਅੰਗਾਂ ਦੇ ਤੌਰ ਤੇ ਆਦਮੀ ਨੂੰ ਸਰੋਤਾ ਜ਼ਿਆਦਾ ਬਣਨ ਲਈ ਕਿਹਾ ਤੇ ਵਕਤਾ ਘੱਟ ਬਣਨ ਵਾਸਤੇ ਆਖਿਆ ਹੈ। ਸਮਝਿਓ ਮੇਰੀ ਬੇਨਤੀ, ਇਹਨੂੰ ਸਰੋਤ ਸੁਣਨ ਦੀ ਜ਼ਿਆਦਾ ਯਤਨ ਕੋਸ਼ਿਸ਼ ਕਰਨੀ ਚਾਹੀਦੀ ਏ, ਪਰ ਬੋਲੇ ਘੱਟ, ਕਿਉਂਕਿ ਇਸ ਗਲੇ ਤੋਂ ਉੱਪਰ ਪਰਮਾਤਮਾ ਨੇ 7 ਦਰਵਾਜ਼ੇ ਪੈਦਾ ਕੀਤੇ ਨੇ, 9 ਵਿੱਚੋਂ 7 ਸਿਰਫ ਇਸ ਗਰਦਨ ਤੋਂ ਉੱਪਰ ਨੇ, ਜਿਨ੍ਹਾਂ ਵਿੱਚ 2 ਕੰਨ, 2 ਨਾਸ਼ਕਾ, 2 ਅੱਖਾਂ, 6 ਤੇ 1 ਸਾਨੂੰ ਪਰਮਾਤਮਾ ਨੇ ਮੂੰਹ ਦਿੱਤਾ ਹੈ। ਦੇਖੋ ਇਹਦੇ ਵਿੱਚ ਇਹ ਨਹੀਂ ਕੋਈ ਆਪਾਂ ਫਿਜ਼ੀਕਲ ਗਿਣਤੀ ਮਿਣਤੀ ਕਰਨ ਲੱਗੇ ਹਾਂ, ਇਹ ਸਰੀਰ ਪਰਮਾਤਮਾ ਦੀ ਬੜੀ ਅਦੁੱਤੀ ਦਾਤ ਹੈ, ਇਸ ਦਾ ਕੋਈ ਵੀ ਕੀਮਤ ਨਹੀਂ ਪਾ ਸਕਦਾ, ਪਰ ਯਾਦ ਰੱਖਿਓ ਰਸਾਇਣਿਕ ਤੌਰ ਤੇ ਨਹੀਂ। ਜੇ ਆਪਾਂ ਕਹੀਏ ਵੀ ਇਹਦੀ ਕੀਮਤ ਤਾਂ ਨਹੀਂ ਪੈ ਸਕਦੀ, ਇਹਦੇ ਵਿੱਚ ਖੂਨ, ਇਹਦੇ ਵਿੱਚ ਪਾਣੀ, ਉਸ ਤਰ੍ਹਾਂ ਮੈਂ ਇੱਕ ਦਿਨ ਹਿਸਾਬ ਲਾਇਆ, ਬੰਦੇ ਦੇ ਟੋਟਲ ਸਰੀਰ ਦੀ ਕੀਮਤ 35,000 ਤੋਂ ਵੱਧ ਨਹੀਂ ਬਣਦੀ। ਜਿੰਨਾ ਕੁਛ ਸਾਡੇ ਸਰੀਰ 'ਚ ਪਾਣੀ ਹੈ, ਆ ਬਾਜ਼ਾਰ 'ਚ ਖਰੀਦਣ ਜਾਓ 10 ਰੁਪਈਏ ਦੀ ਬੋਤਲ ਪਾਣੀ ਦੀ ਮਿਲ ਜਾਂਦੀ, 7-8 ਬੋਤਲਾਂ ਪਾਣੀ ਨਿਕਲ ਆਏਗਾ, ਕੀ ਕੀਮਤ ਹੈ ਉਸ ਪਾਣੀ ਦੀ ਬਾਹਰ। ਜੇ ਆਪਾਂ ਖੂਨ ਦੇਖੀਏ ਵੀ ਇੰਨੇ ਗ੍ਰਾਮ ਸਰੀਰ ਵਿੱਚ ਖੂਨ ਹੈ, ਕਿਸੇ ਬਲੱਡ ਬੈਂਕ ਵੀ ਜਾ ਕੇ ਪੁੱਛੋ ਵੀ ਇੰਨੇ ਖੂਨ ਦੀ ਕੀਮਤ ਕੀ, ਉਹ ਕਹੇਗਾ ਇੰਨੇ 1,000 ਰੁਪਈਏ ਨਾਲ ਇੰਨਾ ਖੂਨ ਖਰੀਦਿਆ ਜਾ ਸਕਦਾ ਹੈ। ਪਾਣੀ ਦੇ ਕੁਛ ਲੀਟਰ ਨੇ, ਖੂਨ ਕੁਛ ਗ੍ਰਾਮ ਹੈ, ਜਿੰਨੀ ਕੁ ਚਰਬੀ ਰੱਬ ਨੇ ਪੈਦਾ ਕੀਤੀ ਹੈ ਸਰੀਰ 'ਚ, ਇਹਦੀਆਂ ਵੱਧ ਤੋਂ ਵੱਧ 5-7 ਗਾਚੀਆਂ ਸਾਬਣ ਦੀਆਂ ਬਣਗੀਆਂ, ਇਸ ਤੋਂ ਜ਼ਿਆਦਾ ਨਹੀਂ। ਜਿੰਨਾ ਕੁ ਲੋਹਾ ਇਸ ਸਰੀਰ 'ਚ ਹੈ ਰਸਾਇਣਿਕ ਪੱਖੋਂ, ਵੱਧ ਤੋਂ ਵੱਧ ਲੋਹੇ ਦੀ ਇੱਕ ਮੇਖ ਇੱਕ ਕਿੱਲ ਬਣ ਜਾਏਗੀ, ਇਸ ਤੋਂ ਵੱਧ ਨਹੀਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਾਹਰ ਖਰੀਦਣ ਜਾਈਏ, ਜੋ ਸਰੀਰ ਵਿੱਚ ਪਾਣੀ ਹੈ, ਖੂਨ ਹੈ, ਖੱਡੀਆਂ ਨੇ, ਮਿੱਝ ਹੈ, ਤੇ ਮੇਰਾ ਖਿਆਲ ਹੈ 35,000 ਦਾ ਸਾਰਾ ਸਮਾਨ ਇਕੱਠਾ ਹੋ ਜਾਏਗਾ। ਛੋਟੇ ਨਿਆਣੇ ਦੀ ਬੋਡੀ, ਉਹਦੀ ਕੀਮਤ ਵੱਧ ਤੋਂ ਵੱਧ 2,000-2,500 ਤੋਂ ਵੱਧ ਨਹੀਂ ਪੈਂਦੀ। ਦੇਖੋ ਮੇਰੀ ਬੇਨਤੀ, ਸਮਝਿਓ ਜੋ ਅਰਜ਼ ਕਰਨੀ ਚਾਹੁੰਦਾ, ਪਰ ਇਹ ਦੇਹ ਬੜੀ ਕੀਮਤੀ ਹੈ, ਬੇਸ਼ਕੀਮਤੀ ਹੈ। ਦੇਹ ਨੂੰ ਨਿੰਦੀਏ ਨਾ, ਇਸ ਦੇਹ ਦੇ ਅੰਦਰ ਜਿੱਥੇ 5 ਵਿਕਾਰ ਨੇ, ਜਿੱਥੇ 5 ਠੱਗ ਨੇ, ਜਿੱਥੇ 5 ਤੱਤ ਨੇ, ਜਿੱਥੇ 5 ਵਿਸ਼ੇ ਨੇ, ਉੱਥੇ ਇਸ ਦੇਹ ਦੇ ਅੰਦਰ ਰੱਬ ਨੇ ਇੱਕ ਅੰਮ੍ਰਿਤ ਦਾ ਖੂਹ ਪੈਦਾ ਕੀਤਾ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਂਢ ਪੀਏ ਪਨਖਾਰੀ, ਉੱਥੇ ਪਰਮਾਤਮਾ ਨੇ ਇਸ ਦੇਹ ਅੰਦਰ ਆਪਣੀ ਸੇਜ ਵਿਛਾਈ ਹੈ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ, ਉਹ ਰੱਬ ਦਾ ਨਿਵਾਸ ਹੈ ਇਸ ਦੇਹ ਦੇ ਅੰਦਰ। ਬਾਬਾ ਪੀਪਾ ਜੀ ਦਾ ਤਾਂ ਸ਼ਬਦ ਹੈ, ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਇਹ ਕਾਇਆ ਤਾਂ ਇੱਕ ਮੰਦਿਰ ਹੈ, ਕਾਇਆ ਵਿੱਚ ਭਗਵਾਨ ਦੀ ਆਰਤੀ ਰੋਜ਼ ਹੋ ਰਹੀ ਹੈ। ਇਸ ਤੋਂ ਅਗਲੀ ਬੇਨਤੀ ਮੈਂ ਕਰਦਿਆਂ, ਆਪਾਂ ਕਹਾਂਗੇ ਸੁਣੀ ਜਾ ਰਹੇ ਹਾਂ, ਕਾਇਆ 'ਚ ਕੀ ਸਾਨੂੰ ਤਾਂ ਕੁਝ ਨਜ਼ਰ ਨਹੀਂ ਆਉਂਦਾ? ਪੱਥਰ ਬਹੁਤ ਸਾਰਾ ਕੀਮਤੀ ਚਿੱਟਾ ਪਿਆ ਹੋਵੇ, ਅਗਿਆਨੀ ਬੰਦਾ ਕਹੇਗਾ ਪੱਥਰ ਦਾ ਇੱਕ ਚਟਾਨ ਇੱਕ ਪਹਾੜ, ਪਰ ਮੂਰਤੀਕਾਰ ਤਰਾਸ਼ਣ ਵਾਲਾ ਕਹੇਗਾ ਨਹੀਂ। ਜੇ ਤਰਾਸ਼ਣ ਦੀ ਅਕਲ ਆਉਂਦੀ ਹੋਵੇ ਤੇ ਇਹਦੇ ਵਿੱਚੋਂ ਕੀਮਤੀ ਮੂਰਤੀ ਵੀ ਪੈਦਾ ਕੀਤੀ ਜਾ ਸਕਦੀ। ਤਰਾਸ਼ਣ ਦਾ ਸਲੀਕਾ ਆਉਂਦਾ ਹੋਵੇ, ਆਪਾਂ ਕਹਾਂਗੇ ਲੱਕੜ ਦਾ ਇੱਕ ਮੁੱਢ ਤੇ, ਪਰ ਜੇ ਕਿਸੇ ਨੂੰ ਘੜਨ ਦੀ ਜਾਂਚ ਹੈ, ਉਹ ਕਹੇਗਾ ਇਸ ਲੱਕੜ ਦੇ ਮੁੱਢ ਵਿੱਚੋਂ ਵੀ ਕੀਮਤੀ ਚੀਜ਼ਾਂ ਪੈਦਾ ਕੀਤੀਆਂ ਜਾ ਸਕਦੀਆਂ ਨੇ। ਮਟੀਰੀਅਲ ਨੂੰ ਜਿਹਨੂੰ ਘੜਨ ਦੀ ਜਾਂਚ ਆਉਂਦੀ ਹੋਵੇ, ਉਹ ਪੱਥਰ ਵਿੱਚੋਂ ਹਜ਼ਾਰਾਂ ਦੀ ਕੀਮਤੀ ਮੂਰਤੀ ਪੈਦਾ ਕਰ ਸਕਦਾ ਹੈ। ਜਿਹਨੂੰ ਅੰਦਰ ਦੀ ਘੜਨ ਦੀ ਜਾਂਚ ਆਉਂਦੀ ਹੋਵੇ, ਉਹ ਅੰਦਰੋਂ ਭਗਵਾਨ ਨੂੰ ਪ੍ਰਗਟ ਕਰ ਸਕਦਾ ਹੈ। ਇਹ ਆਪੋ ਆਪਣੀ ਸਮਝ ਹੈ। ਸਿਰਫ ਜਿਹੜੀ ਬੇਨਤੀ ਆ, ਸੱਤ ਦਰਵਾਜ਼ੇ ਗਲੇ ਤੋਂ ਉੱਤੇ ਨੇ, ਤੇ ਮੈਂ ਇੱਕ ਬੇਨਤੀ ਕਰਾਂ, ਸਭ ਤੋਂ ਵੱਧ ਪਵਾੜੇ ਦੀ ਜੜ ਵੀ ਅੰਦਰ ਹੀ ਪਾਉਂਦੇ ਨੇ, ਰੌਲਾ ਵੀ ਇਹਨਾਂ ਦਾ। ਬਸ ਗਲੇ ਤੋਂ ਉੱਤੇ ਬੰਦੇ ਨੂੰ ਸਮਝਣ ਦੀ ਜਾਂਚ ਹੈ, ਸਮਝਣ ਦੀ ਲੋੜ ਹੈ। ਕਿਉਂ ਮੱਥਾ ਟੇਕਨੇ ਆ? ਕਿਉਂਕਿ ਸਾਰੇ ਇੰਦਰੇ ਕਿਤੇ ਚੁੱਕ ਜਾਣ, ਇਹਨਾਂ ਨੂੰ ਸੱਤਾਂ ਨੂੰ ਸੱਤ ਦੀ ਪਹਿਚਾਣ ਹੋ ਜਾਏ। ਜੇ ਸੱਤ ਦੀ ਪਹਿਚਾਣ ਹੋ ਜਾਏ, ਤਨ ਵੀ ਸੱਤਵਾਦੀ ਬਣ ਜਾਏ। ਆਓ ਥੋੜਾ ਜਿਹਾ ਦੇਖੀਏ, ਮੈਂ ਖੁਸ਼ਕ ਵਿਸ਼ਾ ਨਹੀਂ ਚੁਣਿਆ। ਅੱਖਾਂ ਦੋ ਦੇਖਦੀਆਂ ਨੇ, ਜੋ ਕੁਝ ਇਹਨਾਂ ਦੇਖਣਾ ਉਹਦੀ ਸਕੈਨਿੰਗ ਅੰਦਰ ਪਹੁੰਚਾਉਂਦੀਆਂ ਨੇ। ਆਦਮੀ ਨੇ ਜੋ ਕੁਝ ਦੇਖਿਆ ਹੈ, ਜਦੋਂ ਅੱਖਾਂ ਬੰਦ ਕਰਦਾ ਸੱਚ ਏਵੇ, ਅੱਖਾਂ ਖੋਲਣ ਨਾਲ ਓਨਾ ਕੁਝ ਨਹੀਂ ਜੇ ਦਿਸਦਾ, ਜਿੰਨਾ ਕੁਝ ਅੱਖਾਂ ਬੰਦ ਕਰਨ ਨਾਲ ਦਿਸਦਾ। ਜਦੋਂ ਅੱਖਾਂ ਬੰਦ ਕਰਦਾ, ਸਭ ਕੁਝ ਇਹਦੀਆਂ ਅੱਖਾਂ ਦੇ ਅੰਦਰ ਚੱਲਦਾ ਜੋ ਕੁਝ ਇਹਨੇ ਦੇਖਿਆ। ਕੰਨ ਸੁਣਦੇ ਨੇ, ਜ਼ਬਾਨ ਬੋਲਦੀ ਹੈ, ਮੈਂ ਵਿਸ਼ੇ 'ਚ ਰਹਾਂ। ਕੰਨ ਰੱਬ ਨੇ ਦੋ ਦਿੱਤੇ, ਅੱਖਾਂ ਦੋ ਦਿੱਤੀਆਂ, ਨਾਸਕਾਵਾਂ ਦੋ ਦਿੱਤੀਆਂ, ਪਰ ਜ਼ਬਾਨਾਂ ਰੱਬ ਨੇ, ਜੇਵਾਂ ਰੱਬ ਨੇ, ਰਸਨਾ ਰੱਬ ਨੇ, ਜੀਵ ਰੱਬ ਨੇ ਦੋ ਨਹੀਂ ਦਿੱਤੀਆਂ, ਉਹ ਇੱਕ ਦਿੱਤੀ ਹੈ। ਇਹ ਕਿਉਂ? ਇੱਕ ਉਰਦੂ ਦੇ ਵਿਦਵਾਨ ਦਾ ਸੁਖਨ ਹੈ, ਉਹ ਕਹਿੰਦਾ ਅਸਲ ਵਿੱਚ ਰੱਬ ਨੇ ਇੱਕ ਗੱਲ ਕਹੀ ਸੀ, ਕਿਸੇ ਨੂੰ ਦੋ ਵਾਰੀ ਧਿਆਨ ਨਾਲ ਦੇਖੀ, ਕਿਸੇ ਨੂੰ ਦੋ ਵਾਰੀ ਧਿਆਨ ਨਾਲ ਸੁਣੀ, ਨਾਸਗਾ ਗੰਧ ਸੁਗੰਧ ਜਾਣਦੀ ਹੈ, ਦੋ ਵਾਰੀ ਕਿਸੇ ਦੇ ਗੁਣ ਔਗਣ ਦੀ ਪੜਚੋਲ ਕਰੀ, ਫਿਰ ਇੱਕ ਵਾਰੀ ਉਹਦੇ ਬਾਰੇ ਬੋਲੀ। ਸੱਚ ਏਵੇ, ਦੋ ਵਾਰੀ ਸੁਣ ਤੇ ਇੱਕ ਵਾਰੀ ਬੋਲ, ਕਿਉਂਕਿ ਰੱਬ ਨੇ ਕੰਨ ਦੋ ਦਿੱਤੇ ਨੇ, ਜ਼ਬਾਨ ਕੇਵਲ ਇੱਕ ਦਿੱਤੀ ਹੈ। ਉਰਦੂ ਦੇ ਵਿਦਵਾਨ ਦੇ ਸ਼ਬਦ ਨੇ, ਕਹਿੰਦਾ ਕਹੇ ਏਕ ਸੁਣ ਲੈ ਜਬ ਇਨਸਾਨ ਦੋ, ਇੱਕ ਵਾਰੀ ਕਹਿ ਤੇ ਦੋ ਵਾਰੀ ਬੋਲ ਸੁਣੇ। ਕਹੇ ਏਕ ਸੁਣ ਲੈ ਜਬ ਇਨਸਾਨ ਦੋ, ਕਿ ਹੱਕ ਨੇ ਜ਼ੁਬਾਨ ਏਕ ਦੀ ਕੰਨ ਦੋ, ਰੱਬ ਨੇ ਜ਼ਬਾਨ ਇੱਕ ਦਿੱਤੀ ਹੈ ਤੇ ਕੰਨ ਦੋ ਦਿੱਤੇ ਨੇ। ਆਪਨੇ ਸਰਵਣ ਕੀਤਾ ਹੈ ਕੀਰਤਨ, ਮੈਂ ਸਿਰਫ ਸੁਣਨ ਸੰਬੰਧੀ ਬੇਨਤੀ ਕਰਨੀ ਚਾਹੁੰਦਾ। ਇਹਦੇ ਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਦੇ ਅਰਥ, ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਨੂੰ ਪੜਚੋਲਣ ਤੋਂ ਬਿਨਾਂ ਗਿਆਨ ਨਹੀਂ ਹੋਏਗਾ। ਪਰ ਜਿਹੜਾ ਕੀਰਤਨ ਦਾ ਅਸਰ ਹੈ, ਸੱਚ ਏਵੇ ਕਿ ਆਦਮੀ ਕੇਵਲ ਸੁਣ ਹੀ ਲੈ, ਜੇ ਕਿਤੇ ਕੰਨਾਂ ਨਾਲ ਸੁਣੇ ਤਾਂ ਵੀ ਅੰਦਰ ਕਿਰਪਾ ਹੋਵੇਗੀ ਤੇ ਕੁਛ ਵੀ ਸਮਝ ਨਾ ਪਏ, ਸਿਰਫ ਸੁਣੀ ਜਾਏ, ਸੁਣਨਾ ਵੀ ਬਾਣੀ ਦਾ ਬੰਦੇ ਉੱਤੇ ਅਸਰ ਕਰ ਜਾਂਦਾ ਹੈ। ਹੁਣ ਬਾਣੀ ਤਾਂ 35 ਵਿੱਚ ਹੈ ਨਾ, ਗੁਰਮੁਖੀ ਵਿੱਚ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਕਿ ਰੁੱਖ ਜਿਸ ਨੇੜੇ ਬਾਣੀ ਪੜੀ ਜਾਏ, ਤੇ ਅੱਜ ਲੋਕ ਤਜਰਬਾ ਵੀ ਕਰ ਰਹੇ ਨੇ ਕਿ ਜਿਸ ਰੋਜ਼ ਰੁੱਖ ਦੇ ਨੇੜੇ ਰੋਜ਼ ਕੀਰਤਨ ਦੀ ਟੇਪ ਲਾਓ, ਰੋਜ਼ ਸ਼ਬਦਾਂ ਦੀ ਟੇਪ ਲਾਓ, ਰੋਜ਼ ਉਹਨੂੰ ਕੀਰਤਨ ਸੁਣਾਓ, ਉਹਦੇ ਫਲ ਦੀ ਤਸੀਰ ਤੇ ਇੱਕ ਉਹ ਰੁੱਖ ਜਿਹਦੇ ਨੇੜੇ ਕੁਛ ਵੀ ਨਹੀਂ, ਦੋਨਾਂ ਦੇ ਫਲ ਦੀ ਤਸੀਰ ਵਿੱਚ ਅੰਤਰ ਹੈ। ਇਹ ਤਜਰਬਾ ਕਰਕੇ ਦੇਖਿਓ ਕਿ ਦੇਖੋ, ਜਿਸ ਫਲ ਦੇ ਨੇੜੇ ਕੀਰਤਨ ਹੁੰਦਾ, ਉਹਨੂੰ ਕੋਈ ਖਾਂਦਾ ਤੇ ਇੱਕੋ ਦਮ ਉਹਦੇ ਅੰਦਰ ਨੂੰ ਟਿਕਾ ਬਖਸ਼ਦਾ, ਇਹਨੂੰ ਮਖੌਲ ਨਾ ਜਾਣਿਓ, ਤੇ ਜਿਸ ਦੇ ਨੇੜੇ ਕੁਛ ਵੀ ਨਹੀਂ, ਕਈ ਵਾਰੀ ਅੰਨ ਖਾਧਾ ਉਹ ਫਲ ਖਾਧਾ ਵੀ ਅੰਦਰ ਵਾਸ਼ਨਾ ਪੈਦਾ ਕਰਦਾ ਹੈ। ਥੋੜਾ ਜਿਹਾ ਆਪਾਂ ਗੁਰੂ ਗ੍ਰੰਥ ਸਾਹਿਬ ਚੋਂ ਸ਼ਬਦ ਲੈ ਲਈਏ ਵੀ ਕੀ ਇਹ ਸੱਚਾਈ ਹੈ। ਜਦੋਂ ਅਸੀਂ ਪ੍ਰਸ਼ਾਦਾ ਛਕਾਨੇ ਆ ਗ੍ਰੰਥੀ ਸਾਹਿਬ ਜਾਂ ਪੰਜ ਪਿਆਰੇ ਸਾਹਿਬਾਨ, ਕਦੀ ਤੁਸੀਂ ਦੇਖਿਆ ਕੋਈ ਸ਼ਲੋਕ ਪੜ੍ਹਦੇ ਨੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਆਮੇਵ, ਆਪ ਸਭ ਨੂੰ ਪਤਾ ਪੜ੍ਹਦੇ ਨੇ, ਪੁੱਛੋ ਕਿਉਂ ਪੜਿਆ ਜਾਂਦਾ? सुखमनी साहब का शलोक है, क्यों पढ़ते हैं? काम क्रोध अर लोभ मोह बिनस जाए अहमेव, नानक प्रभ शरणागति कर प्रसाद गुरुदेव। क्यों पढ़िया जाता है? मेरी एक बेनती जिनी कुछ समझ पई, असल विच दाना बीज तो बीजन तो लैके रोटी पकन तक पता नहीं किन्या कु हाथां विचों निकलदा है। बीजन तो लैके रोटी वरतान तक, शब्द वरत लवां कि बीजिया किसे ने, पानी किसे लाया, झाड़िया किसे ने, बोल किसे बनाया, विकिया किते जाके साव किसे ने कीता, जिन्ना हत्थां विचों अन्न निकलिया है कई वारी उन्ना हत्थां दा असर भी अन्न ते पैंदा है। ते कहा जांदा है मालका जिन्ना हत्थां चो अन्न निकल के आया है जे किते उन्ना अंदर वासना काम कर दी होवे रोटी शकल लग्या, कृपा करी इन्हां पंजां विचों कोई भी वासना प्रसादा छक के मेरे अंदर पैदा ना हो, मैनू बचा लही। आपां थोड़ा जा बाणी चो देख लईए, धन गुरु ग्रंथ साहिब विच इक बचन है कि संतन का दाना रूखा, रब दे प्यारे दे घर दी रुखी रोटी, सो सर्ब निदान ओ सब तो वड्डा खजाना है, पर ग्रह साकत छत्ती प्रकार ते बिखू समान। साकत दे घर दे छत्ती प्रकार दियां कौलियां गुरु ग्रंथ साहिब कहिंदा ओ जहर दे बराबर ने। हुण इहदा कारण की? एक दे घर दी रुखी रोटी, दूजे दे घर दे छत्ती प्रकार दे पकवान, क्योंकि मलक भागो दे पकवान विचों खून टपके बाहर आउंदा है, ते भाई लालो दे कोदरे दी रोटी दे विचों दुध प्यासे मदा है। कि अनाज रस ता मलक भागो दे घर कीमती सी, लालो दे घर भी ता सिर्फ कोदरे दा दाना कोदरा, ओदे घर विच रुखा साग है, मलक भागो दे घर पूड़ियां ने, ओदे घर खीर ते ओदे घर घ्यो ने। जे आपां देखिए रस्त पक्को मलक भागो दा पकवान चंगा है, पर जेड़ी अंदर दी बिरती पिछे कम कर दिए ओदे देसी घ्यो विच भी खून तरदा नजर आउंदा है, ते भाई लालो दी रोटी विचों सुक्की विचों भी दुध बाहर निकलदा है। इत्थे मैं एक बेनती करां कि हजूर नूं क्या गया कि की वगड़ विगड़दा, इन्या ने खादा ब्रह्म भोज ते तुसी शक लो। धन गुरु नानक साहब जी ने कहा शकना बहुत सौखा है पर रिजल्ट इहदा बड़ा माड़ा है। उन्हां कहा दो बुरकियां दो ग्राहियां किते पूड़ियां दी तुसी खा लोगे मेरी इज्जत रह जाएगी। ते प्रिंसीपल सतबीर सिंह होना लिखे है कि हजूर दे ओ शब्द कहे कि किकर दे बीज नू तली च मलो, कदी भी कंडा नहीं चुभदा किकर दे बीज चो, पर जदों बीजिया जांदा कंडे उदों ही निकलदे। बीज विच तां कंडे नहीं, हाथ दी तली ते मली जाओ, बीज विचों कदी किकर दे बीज चो कंडा नहीं, बीजण तो बाद ही सूलां निकलदियां ने। कहन लगे खाना बहुत सौखा है पर जदों किते बंदवी बंदगी विच कोई बहिंदा इह सूलां दी तरह चुभदा है। मेरी बेनती है यह चीजा असर कर दिया ने। ऐसा आदमी इन समझे, पर समझेगा वह जेड़ा परमार्थ ते चलता है। सच जाण्यो लोभी बंदे लई कुछ भी पाप पुन नहीं, वह तो जो कुछ आंदा कहिंदा सटी चाहो ये जग मिठा अगे किन्ना डिठा। बाबा जी ने बाणी च कहा कहन लगे कि देखो लोभी लोभी का वेसाना कीजे जे के पार अपाए, जे लोभी बंदे का कदी भरोसा ना करिए, कोई पता नहीं वह जो लोभी जंत ना जानी भख अपख सब खाए, वह जो भी खा ले उहदे उत्ते कोई असर नहीं। पर यह जेड़े परमात्मा ने गर्दन तो उपर सानू सत सुराख दिते ने, इन्हां विचों दो सुनदे ने एक बोलण दा है। असल विच सलीहत ए वे कि जदों इंसान का जन्म हुंदा है ये बोलदा नहीं, ये सब तो पहला सुनदा है। जिन्नू सुनना ना आवे वह कदी बच्चा बोल नहीं सकदा, क्योंकि जेड़ा बोला है वह गुंगा होएगा। वह किवें जिन्हें शब्द की नहीं सुनिया वह जबान तो की शब्द बोलेगा, अखर की बोलेगा। पहला इंसान ने सुनिया, सुन तो बाद उन्हें बोलिया। धन गुरु ग्रंथ साहब जी ने पूछिए मालिक जी जेड़ा बाणी सुनदा है इहदा असर की? सतगुरु ने बड़े सोहने शब्द कहे, मैं वो कुछ प्रमाण दे समाप्ति करनी है। महाराज कहिंदे ने अमृत बाणी हर हर तेरी, सुन सुन होवे सुन के है, सुन सुन होवै परम गत मेरी, जलन बुझी शीतल होए मनवा सतगुर का दर्शन पाए जियो। जां असी ये बचन हजूर दे पढ़ने, दुख रोग संताप उतरे ते अगे शब्द कह सुनी सच्ची बाणी। महाराज कहिंदे ने तू सुन, ते सुन दा फल की होवेगा? जे कोई भावना नाल सुनदा है, सुने हुए दे अंदर जाएगा। एक मैं उदाहरण दे देना, उजैन कह मध्य प्रदेश दे विच एक नगरी, इहदे विच बड़े विद्वान सज्जन रहिंदे सन। कहिंदे ने इत्थे एक मूर्तिकार तीन मूर्तियां बना के लियाया। उन्हां मूर्तियां दा रंग एक जैसा सी, विक्रमाजीत दे दरबार विच उन्हां दी पैंठ शकल ते भार इक्को जिहा। ते राजे दे दरबार च उन्हें पहुंच के कहा कि ये तीन मूर्तियां वख वख ने, ते मैनू वख वख इन्हां मूर्तियां दी पर करके कुछ इनाम दिता जाए, मैं बहुत मेहनत करके बनाईयां ने, दरबार विच रखियां। ते वेखण वालियां ने कहा, कहन लगे रंग इक्को जिहा, शकल इक्को जी, भार ते पैंठ इक्को जी, वख वख क्यों ने? उह कहिंदा नहीं, ये शकल करके इक्को जिहा लगदियां ने पर अंदरूनी तौर ते एक है नहीं। उन्हां कहा अंदरूनी है ते मिट्टी हुई? कहिंदा नहीं। जदों बहस चल रही सी उदों महान पंडित कालीदास जी उत्थे आए। उन्होंने पूछा भी ये माजरा की, क्यों बहस हो रही है? कह लगे ये इंसान तीन मूर्तियां बना के लिया है, ये तिना दी वख वख कीमत मंगनी चा मंगदा है कि वख वख ने अंदरों पर शकल करके बाहरो एक जैसियां ने। कालीदास ने देखिया, उन्हें कह दे नाल बहस ना करो, तुसी एक मांजे का तीला लियाओ, मैं हुणे दस देना वे वख किवें ने, इन्हां मूर्तियां विच अंतर की है। मांजे का तीला लिया, लोगों के मन च सी दरबारियों के भी ये चार चपेरा मापेगा, ये कद देखेगा, ये लंबाई चौड़ाई देखेगा। उन्हें बिल्कुल मापिया नहीं, मूर्ति लई, पहली मूर्ति के कन विच उन्हें तीला पाया। वह तीला कन विच पिया ते अंदरों बनी इस ढंग दी सी, वह तीला दूजे कन चो बाहर निकल गया। एक कन च पाया, बंतर अंदरों पाइप इहो जी फिट कीती, सुराख इस ढंग नाल बनाया, एक कन चो पाया दूजे चो बाहर निकल गया। कालीदास हस के कहिंदा है कि इस मूर्ति नूं बाहर रखो। दूसरी मूर्ति विच उहदे कन विच तीला पाया ते दूसरे कन कोल हथ कीता, शायद तीला बाहर निकले, पर उहदी बंतर ऐसी सी उह तीला असल विच जदों कन च पाए उह मूंह दे राहीं बाहर निकला होवे। खब्बे सज्जे कन च जदों तीला पाए वह मूंह तो बाहर निकले। उन्हें कहा इनू थोड़ा जा दूरी ते रख दियो। तीसरी मूर्ति दे कन च तीला पाया, वह पूरे दा पूरा तीला अंदर समा गया, ना तो मूंह तो बाहर आया ते ना कन तो बाहर आया। उन्हें दोबारा दूसरा तीला पाया, वह भी अंदर समा गया। ते कालीदास ने उत्थे खस के क्या कहन लगा, राजन असल विच मूर्तिकार विद्वान सियाणा बंदा लगदा है, इन्हां तिन्नां मूर्तियां दे विचों जिस दे एक कन च तीला पाया दूजे च बाहर निकलिया उहदी धेला कीमत नहीं। कहन लगा हां दोगी, धेला कीमत नहीं, मटीरियल। कहिंदा मटीरियल जी सदके चंगा लगा है पर इहदी कोई कीमत नहीं बाहर कढ़ने नूं। उहने कहा दूजा? कहन लगे दूजी दी कुछ कीमत पएगी जिदे एक कन च तीला पाया ते मूंह थानी बाहर आया। उन्हें कहा तीसरा? कहिंदा तीसरे दी कोई कीमत नहीं, इहदे पैसे तू दे ही नहीं सकदा। उन्हें कहा भी सानू समझा तां सही। मूर्तिकार हस पिया ते कालीदास ने एक गल कही, कहन लगा इस मूर्तिकार नूं पुछ लईए भी इहदे अर्थ की ने। उस मूर्तिकार ने कहा असल विच इह मूर्तां किसे देवते दीआं नहीं, किसे देवी दिया नहीं, ये मूर्तां ते मैं दुनिया दी स्रोत दिया बनाईयां ने। भी स्रोता की हो जा है? कहिंदा पहली मूर्ति जिदे एक कन विच तीला पाया दूजे चो बाहर निकलिया, ये ओ स्रोता है जो रोज सुनदा है। कहिंदा एक कन विच गल पैंदी है दूजे तो बाहर निकलदी है, जे सुनदा है एक अद्धे मिनट बाद पूछ लवो कि जो कुछ सुनिया वो कहेगा सुनिया ते जरूर पर पता नहीं लगा मेनू कि बोलते की पै सन। असलियत बेध्याना सुनिया ना, शब्द वल ध्यान दिया जे। देखो बंदा सुत्ता सारा दिन तुरिया फिरदा, मैं बेनती करा महसूस ना करियो सुते ही जे बंदा करोड़ां विचों एक अद्धा कोई जागदा, कदी कदी सदियां बाद बाकी सब सुत्तियां दे काफले ने सुते ही बढ़ाई जांदे ने सुते ही खाई जांदे ने। नार तो आए लंघ के बंदा ते जे पुछ लै भी तू लंघ के आया उत्थों तुर के पैदल नार आई सी, वो कहिंदा लंघ के ते जरूर आया पर मैं ध्यान कोई नहीं दिता आई के नहीं आई। इहदा मतलब लंघिया जरूर है पर ध्यान नहीं। सच एवे बाणी दे पुल तो लंघदा पिया पर पता कोई नहीं इसनूं। हुण एक कन्न च पाया तीला दूजे चो बाहर निकलिया, इहदा मतलब सुनिया ते कढ दित्ता। इहदे विच गुरु ग्रंथ साहिब ने एक बचन कहा, मैं सिर्फ वो कहानी तां लई भी समझ पिंड छेती पै जांदी है। कबीर साहिब ने कहा, कहन लगे वांस दी पोरी विच फूक मारो उहदे च किहड़ी खवा टिकणी है, ते जिस बंदे दे एक कन्न च शब्द पए दूजे चो बाहर निकल जाए उत्थे गुरु विचारा की करेगा। कबीर साचा सतगुर क्या करे जो सिखा मैं चूक, अंधे एक ना लागी जो बांस बजाइए फूक। दूसरी मूर्ति बारे उन्हें क्या कह लगा, ए जड़े कान च पाई ते मुंह चो बाहर निकलिया तीला, एदे चार पैसे कीमत पा दे। कहिंदा क्यों? वह कहिंदा ए ओ स्रोता है जिहड़ा कन्न रसिया सुनदा जरूर है, सुनदा किसे तोवें ते प्रभाव लोकां ते जाके पांदा है, जो कुछ सुनदा है मुंह तो शाम को सब कुछ बाहर कढ के आ जांदा है, वाह 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 लैके आ जांदा है, इहदे वर्गा विद्वान ही कोई अपना कोई नहीं। इन्हें सुनिया अंदर नहीं टिकाया। सच ए जे कदी तुसी देखोगे जदों बंदा बोलदा है उहदे अंदर एक हंगता दा बीज पुंगरदा है कि जिन्ने लोग सुनदे पए ने मेरे बारे बाद विच की सोचणगे। बोलिया जो कन्न च पिया वह मूंह तो बाहर निकल गया। ते तीजरा जिहड़ी मूर्ति सी कहन लगा, ये ब्रह्म ज्ञानी स्रोता है, रब दी भावना वाला स्रोता है। कहिंदा जो कुछ कन्न विच पाया वह ना दूजे कन्न चो बाहर आया ना मूंह चो बाहर आया, सच एवे जो कुछ पाया वह अंदर ही समा गया। गुरमुखो मेरी एक बेनती जे समझ नहीं भी पैंदी मेरी गल सुनियो, भावना नाल सुन के अरदास करो मालक। जो कीर्तन सुन रहे हैं एदे अखरां दे अर्थ दा पता नहीं पर अनभवी ज्ञान जेड़ा एदे अंदर वरत रहे तू कृपा करे साडे अंदर टिक जाए। देखो फिर बेनती समझो सूक्षम, ए अंदर टिक जाए। कहिंदा इस मूर्त दी कोई कीमत नहीं, ए बेशकीमती है। गुरमुखो ए कन्ना नाल तां सुनने के किसे दिन जबान बंद करके ते बिना बोलां तो अंदर सुन दी जाच आ जाए। बेनती सुनियो, कन्ना नाल तां सुनने इस कन्ना दी स्रोत तो मुक्त हो जाइए अंदरों सुने, ते जबान नाल तां बोलने इन्ना को बोलीए जबान बंद हो जाए ते जाप अंदर चलन लग पाए। सतगुरु ने इस संबंधी बाणी विच बेअंत प्रमाण दिते ने, जिवें भाई साहब हुणे पढ़ के गए ते तुसी बसंत की वार दियां पौड़ियां सुनियां भाई सरबजीत सिंह जी तो, उहदे च इक बचन सी कित्थों उपजै कह रह कह माहे समावै, जी जंत सब खसम के कौन कीमत पावै। अगली तो की सी, कहन ध्यान सुनन नित से भगत सुहावै। तीन गल्लां ने, पहला कहन फिर उहनूं ध्यान, ते ध्यान विच बैठिया बैठिया इन्ने को ध्यान विच मगन हो जान के सुनन नित जो कुछ जबान तो कहिंदे सन अंदरों सुनाई देन लग पवे। देखो पहला कहना है, मैं शब्द शुरुआत कीती, मां ने कहा बच्चे ने सुनिया, पहला अपनी जबान तो उन्हूं बोल वाहगुरु नूं कह उन्हूं ध्या फिर उन्हूं सुन, ते जदों सुन लग पै कहन ध्यान सुनन नित से भगत सुहावे। माघ का महीना लंघ रहा है, यदि दूजी तुक दी पढ़ो, माघ मजन संग साधुआ धूड़ी कर इशनान, ते अगली तुकी है खरका नाम ध्याए, अगे है सुन। पहला ध्याए कह, ते बसंत की वार विच कह कहन ध्यान सुनन नित, इत्थे शब्द वरत्या हरका नाम ध्याए सुन, उन्हूं ध्या ते फिर उन्हूं अपने अंदरों सुन। कहन ध्यान सुन नित से भगत सुहावे हर का नाम त्याए सुन। साहब कहते फिर एक काम कर सब नानू कर दान जे तेरे अंदर सुनाई देंदा है। पर मैं इत्थे बेनती करा नाम नहीं जे अंदर सुनाई देंदा, अंदर तो रौला ही इन्ना को पिया नाम कित्थे सुनाई देना है। जो बाहर रौला है वह अंदर रौला है। जिमें बाहर ढोल वजन ते कुछ नहीं सुनाई देंदा ते जेड़े अंदर वासनावां दे ढोल वजदे पए ने अंदरों नाम कित्थे सुनाई देना। मेरी एक बेनती है कि सुनिए जदों आपां कन्नां नाल सुणांगे ते सुणदिआं सुणदिआं सच इह वे कि अंदरों स्रोते बंदी जाच आ जाएगी। उंज वैसे जो साडा सिस्टम अजकल बन गया कीर्तन दरबारां दा उह तां सच इह वे भी सुनिया जा रहा है, असी कही जा रहे हैं, सुन वाले सुनी जा रहे ने। बाद विच जिवें सर्जरी डॉक्टर करदा है हर भाई दे शब्दां दी कीर्तनीए दी ढाडी सिंह दे शब्दां दी लोग सर्जरी करदे ने एक्सरे नाल, किस की क्या ते किस की क्या बाबे नानक सतगुरु ने। गुरु नानक प्रकाश विच मैं कह के समाप्ति करना एक बचन कहा सी काक पसुंड दे प्रसंग विच कहा सी कि श्रोता जग मैं पंच प्रकारा सो हां तुम सो करूं उचारा राग राग नहीं समझै एका। कई तो आंदे ने इस करके कि चलो अज रागी बड़ा सिंह सोहना है वह क्लासीकल करदा राग आउंदा है, सच इवें उह क्लासीकल कीर्तन सुनना है। क्लासीकल कीर्तन शब्द मैं ना ही वरता, खिमा करियो कि सुरां केड़ियां लांदा है किस सुर चो कीर्तन करदा है राग राग नहीं समझै एका। दूजे सुर को लखै बबेका, दूजा हुंदा है उह सुरां वल ध्यान देंदा है। महाराज कहिंदे तीजो सुनै ताल इत दया, तीजा उह वे जिहड़ा तबला सुन आया भी फलाने रागी नाल तबल च ही बड़े कमाल दा है, चलो तबला सुन के आईए। यही जे गुरु साहब ने कहा तीजा ताल सुनदा है, चतुर्थ बादत कोरस लिया, चौथा स्रोता होवे जिहनूं राग दा पता नहीं सुरां दा पता नहीं ताल दा पता नहीं, उह कहिंदा बाकी कोई पता नहीं पर जदों बाबे चिमटा उतां करदे सन स्वाद बड़ा हुंदा सी। सच्ची गल है उह सिर्फ इह सुन आ रिहा भी वाजा बड़ा सोहना वजदा सी, ढोलकी वाली कमाल हो गई। धन गुरु नानक साहब कहिंदे ने एक पंजवां विच बैठा है उह कहिंदा साज तां इक वसीला ने, साज तां इक कैरियर ने, साज ते राग इक भांडा ने, कला भांडा ना देखी जा, भांडे विच जो पाया उहनूं छकन दा यतन कर। राग तां भांडा है, साज अदायगी वास्ते ने। पर बाबा जी ने क्या कहन लगे श्रोता जग मैं पंच प्रकारा सो हों तुम सो करूं उचारा राग राग नी समझै एका, दूजा सुर को लखै बबेका, तीजो सुने ताल हित दया, चतुर्थ बादत कोरस लया। कहन लगे पंचम शब्द अर्थ को चीना सो श्रोता सवन मैं प्रवीना। ओदी स्रोत सब तो चंगी जेड़ा शब्द भी जुड़दा है। आपने सुबह तो मैं देख रहा वा बीबिया भैन भी इतों के सिंह भी हर वक्ता जोड़ा इतने आंदा है इनू यह ना समझो भी फूक छकानी ज खुशामद, इतों के स्रोते की बहुत तारीफ करद। आम तौर पर भाई साहब नूर साहब भी आए आ साढ़े शहर जोड़ा ना वो वक् वक् संगत है, प्रकाश वाली वक्री संगत है सवेरे, नेतने वाली वक्री है, कीर्तन वाली वक्री है, कथा वाली वक्री है, अरदास भज के दौड़न के शामिल होने वाली वक्री है, तो लंघते लंघते जेडे देग लैन वाले ने वक्री संगत है। इस तरह की संगत ही है बस। पर इत्थे सतगुरु दे इन्ना तरस कीता है कीर्तन भी सुनी जा रहे हैं, शब्द की व्याख्या भी सुनी जा रही है, ढाडी गुरसख लगते ने वह भी सुने जा रहे हैं। मैं इको अरदास करांगा धन गुरु रामदास सानू कन्ना नू ओ सुन दी दात दे के अंदर दे श्रोते बन सकीए, साडी जबान नू उस जाप दी बल बख्श दे के ए बंद हो के अंदर जाप चले। एक कृपा कर सानू कहण दी थां ज्यादा सुन दी दात दे दे। दो सिर प्रमाण खोर ने महाराज कहिंदे ने जिन्नी देर तक दुनिया विच खैं कुछ सुन। बाद विच क्या कहीं ए नहीं क्या पहला कही जा जब लग दुनिया रही है नानक किच सुनिए किच कही है, पहला सुन ਦੂਜਾ ਬਚਨ ਅਸੀਂ ਪੜ੍ਹਨੇ ਆ, ਮਹਾਰਾਜ ਜੀ ਨੇ ਕਿਹਾ ਕਿ ਸੰਤ ਮਿਲੇ ਕਿਛ ਸੁਣੀਐ ਕਹੀਐ। ਇਹ ਨਹੀਂ ਕਿਹਾ ਪਹਿਲਾਂ ਕਹੀਏ, ਹੁਣ ਤਾਂ ਕਹੀਏ ਜ਼ਿਆਦਾ ਹੈ ਨਾ, ਪਹਿਲਾਂ ਤੂੰ ਸੁਣ ਤਾਂ ਸਹੀ, ਉਹ ਕਹਿਣ ਕੀ ਤੈਨੂੰ ਆਇਆ, ਤੇ ਜਿਹੜਾ ਸੱਚੀ ਮੁੱਚੀ ਮੇਰੀ ਬੇਨਤੀ ਜੇ ਅੰਦਰ ਦਾ ਸਰੋਤਾ ਬਣ ਗਿਆ ਉਹਦੇ ਲਈ ਚਾਰ ਪੌੜੀਆਂ ਜਪਜੀ ਸਾਹਿਬ ਦੀਆਂ ਨੇ। ਮੇਰਾ ਖਿਆਲ ਉੱਥੇ ਕੋਈ ਹੋਰ ਸਾਧਨਾ ਨਹੀਂ ਦੱਸੀ, ਤੂੰ ਜਲ ਧਾਰੇ ਕਰ, ਤੂੰ ਵਰਤ ਰੱਖ, ਤੂੰ ਆਹ ਕਰ, ਉਹ ਕਹਿੰਦੇ ਨੇ ਤੂੰ ਬਹਿ ਕੇ ਸਰੋਤਾ ਬਣ ਜਾ, ਆਪਣੇ ਆਪ ਨੂੰ ਸੁਣ। ਫਿਰ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਤੇ ਆਹ ਚਾਰ ਵਾਰੀ ਦੋ ਤੁਕਾਂ ਕਹੀਆਂ। ਚਾਰਾਂ ਪੌੜੀਆਂ ਦੇ ਅਖੀਰ ਵਿੱਚ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਪਹਿਲੇ ਦਿਨ ਤੁਸੀਂ ਸੁਣਿਆ, ਤੁਹਾਡਾ ਸਭ ਦਾ ਤਹਿ ਦਿਲ ਤੋਂ ਧੰਨਵਾਦ। ਭਾਵੇਂ ਕਿ ਸੰਗਤ ਕਹਿੰਦੀ ਹੈ ਵੀ ਤੁਸੀਂ ਜ਼ਰੂਰ ਕਥਾ ਕਰੋ, ਸੱਚ ਇਹ ਵੀ ਰੋਜ਼ ਮੈਨੂੰ ਸੁਣਦੇ ਹੋ ਤੁਸੀਂ, ਤੇ ਚਲੋ ਟੀਵੀ ਤੇ ਵੀ ਕਿਸੇ ਨਾ ਕਿਸੇ ਚੈਨਲ ਤੇ ਚੱਲਦਾ ਹੀ ਰਹਿੰਦਾ, ਪਰ ਬਾਹਰੋਂ ਆਏ ਸਿੰਘ ਦਿਲ ਇਹੀ ਕਰਦਾ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਹੁਣ ਸੱਚੀ ਏ ਵੇ ਕਥਾ ਕਰਨ ਦੀ ਥਾਂ ਮਨ ਕਹਿੰਦਾ ਕਿੰਨੀ ਕੁ ਦੇਰ ਤੱਕ ਉਹਦੀਆਂ ਗੱਲਾਂ ਕਰੇਗਾ, ਉਹਦੇ ਨਾਲ ਵੀ ਕਦੀ ਗੱਲਾਂ ਕਰ ਲੈ, ਉਹਦੀਆਂ ਗੱਲਾਂ ਨੇ ਨਾ ਉਹ, ਤਾਂ ਜੇ ਆਪ ਅਸੀਸ ਬਖਸ਼ੋ। ਭਾਈ ਨਿਰਮਲ ਸਿੰਘ ਜੀ ਨੂਰ, ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਮੇਰੀ ਬੇਨਤੀ ਹੈ ਤੁਸੀਂ ਸਾਰਿਆਂ ਇਸੇ ਤਰ੍ਹਾਂ ਟਿਕ ਕੇ ਰਹਿਣਾ, ਕਿਉਂਕਿ ਢਾਡੀ ਕਲਾ ਦੇ ਬਹੁਤ ਤੁਸੀਂ ਕਦਰਦਾਨ ਹੋ। ਕੱਲ੍ਹ ਦਾ ਜਿਹੜਾ ਦੀਵਾਨ ਹੈ ਉਹ ਸਵੇਰੇ ਅਸੀਂ 10 ਵਜੇ ਸ਼ੁਰੂ ਕਰਾਂਗੇ, ਅਤੇ ਪਿੰਡਾਂ ਦੇ ਜਿਹੜੇ ਨੇੜੇ ਦੇ ਸਿੰਘ ਨੇ ਉਹਨਾਂ ਨੂੰ ਬੇਨਤੀ, ਕਿਉਂਕਿ ਪਿੰਡ ਵਾਲੇ ਸਿੰਘ ਕਾਫੀ ਜਿੰਨੇ ਕੁਹਿਣ ਉਹ ਵਿਚਾਰੇ ਲੰਗਰ ਦੀ ਸੇਵਾ ਕਰ ਦਿੰਦੇ ਨੇ, ਬਣਾਉਣ ਦੀ ਵਰਤਾਨ ਦੀ ਇਹ ਵਿਛਾਈ ਕਰਨੀ ਹੁੰਦੀ ਹੈ। ਇੱਕ ਤਾਂ ਤੁਸੀਂ ਜਿਹੜੇ ਨੌਜਵਾਨ ਦੂਜੇ ਪਿੰਡਾਂ ਦੇ ਸਵੇਰੇ ਵਕਤ ਨਾਲ ਥੋੜ੍ਹਾ ਜਿਹਾ ਆ ਜਾਇਆ ਜੇ। ਕੱਲ੍ਹ ਦੇ ਵਿਸ਼ੇਸ਼ ਦੀਵਾਨ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਬਲਦੇਵ ਸਿੰਘ ਜੀ ਬਡਾਲਾ, ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਭਾਈ ਮਹਿਤਾਬ ਸਿੰਘ ਜੀ ਜਲੰਧਰ, ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਅਤੇ ਇਸ ਤੋਂ ਇਲਾਵਾ ਢਾਡੀ ਕੱਲ੍ਹ ਨੂੰ ਪ੍ਰਤਪਾਲ ਸਿੰਘ ਜੀ ਬੈਂਸ, ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ। ਅਤੇ ਕੱਲ੍ਹ ਅਸੀਂ ਵਿਸ਼ੇਸ਼ ਇੱਕ ਸਨਮਾਨ ਰੱਖਿਆ ਭਾਈ ਸਾਹਿਬ, ਪਿਛਲੇ ਸਾਲ ਕੀਤਾ ਸੀ, ਮਨ 'ਚ ਸੀ ਵੀ ਚੜ੍ਹਦੇ ਸੂਰਜ ਨੂੰ ਸਾਰੀ ਸਲਾਮਾਂ ਕਰਦੇ ਨੇ, ਪਾਰੀ ਸਾਣੇ ਦਿੰਦੇ ਨੇ। ਹੁਣ ਅਸੀਂ ਜਿੱਥੇ ਜਾਂਦੇ ਹਾਂ ਘਰ ਸਾਡੇ, ਤੁਸੀਂ ਦੇਖੋ ਮੇਰਾ ਖਿਆਲ ਉਨੀ ਸੌਣ ਦੀ ਥਾਂ ਨਹੀਂ ਜਿੰਨੀਆਂ ਸ਼ੀਲਡਾਂ ਪਈਆਂ ਨੇ। ਅਤੇ ਜਿੱਦਣ ਅਸੀਂ ਚੁੱਪ ਕਰ ਗਏ ਸਾਨੂੰ ਕਿਸੇ ਪੁੱਛਣਾ ਨਹੀਂ, ਕਹਿਣਾ ਉਹ ਤੁਰਿਆ ਫਿਰ ਦਪਿੰਦਰਪਾਲ ਜਿਹੜਾ ਹੁੰਦਾ ਹੁੰਦਾ ਸੀ ਟੈਲੀਵਿਜ਼ਨ 'ਚ। ਇਸ ਤਰ੍ਹਾਂ ਹੀ ਜੇ ਕੌਮ ਦਾ ਇਸ ਕੌਮ ਦੀ ਹਾਲਤ ਇਹ ਵੇ, ਮੈਨੂੰ ਬਖਸ਼ ਦਿਆ ਜੇ। ਪਿਛਲੇ ਸਾਲ ਗਿਆਨੀ ਹਰਬੰਸ ਸਿੰਘ ਨੂੰ ਸਨਮਾਨਿਤ ਕੀਤਾ ਟੀਕਾਕਾਰਨ, ਤੁਸੀਂ ਬਜ਼ੁਰਗਾਂ ਦੇ ਦਰਸ਼ਨ ਕੀਤੇ। ਗਿਆਨੀ ਨਰਿੰਦਰ ਸਿੰਘ ਹੁਣੀ ਆਏ ਸਨ ਵੈਨਕੂਵਰ ਤੋਂ, ਮੈਂ ਖੁਸ਼ੀ ਦੀ ਗੱਲ ਦੱਸਣਾ, ਅਸੀਂ ਇੱਥੇ ਅਨਾਊਂਸ ਕੀਤਾ ਵੀ ਗਿਆਨੀ ਹਰਬੰਸ ਸਿੰਘ ਹੁਣ ਆਪਣੀ ਜ਼ਿੰਦਗੀ 'ਚ ਇੱਕ ਚੌਂਕੜੇ 'ਚ ਦੋ ਪਾਠ ਕੀਤੇ ਸਨ। ਗਿਆਨੀ ਨਰਿੰਦਰ ਸਿੰਘ ਇੱਥੋਂ ਗਏ, ਇੱਕ ਪਾਠ ਉਹਨਾਂ ਸਤੰਬਰ 'ਚ ਕੀਤਾ 38 ਘੰਟਿਆਂ 'ਚ, ਇਕੱਲੇ ਇੱਕ ਚੌਂਕੜੇ ਦੇ ਇੱਕ ਪਾਠ ਉਹ 33 ਘੰਟਿਆਂ 'ਚ ਕਰਕੇ ਇੱਥੇ ਹੁਣ ਕੱਲ੍ਹ ਨੂੰ ਉਹਨਾਂ ਨੇ ਆਉਣਾ ਹੈ। ਦੇਖੋ ਇੱਕ ਚਾਹੀਏ ਨਾ, ਉਹਨਾਂ ਨੇ ਵੀ ਕੱਲ੍ਹ ਨੂੰ ਦਰਸ਼ਨ ਕਰਨੇ ਨੇ। ਅਤੇ ਦੂਸਰਾ ਅਸੀਂ ਕੀਤਾ ਸੀ ਜੀ, ਯਤਨ ਕੀਤਾ ਸੀ, ਸੰਗਤ ਨੇ ਮਾਨ ਤਾਨ ਕੀਤਾ ਸੀ, ਗਿਆਨੀ ਮੋਹਨ ਸਿੰਘ ਜੀ ਸਿੰਘ ਸਾਹਿਬ, ਉਹ ਪਿਛਲੇ ਸਾਲ ਜੋ ਬੋਲੇ ਕਦੀ ਬੋਲੇ ਤੇ ਨਹੀਂ, ਉਹ ਅੱਜ ਵੀ ਦੇਖੋ ਕੀਰਤਨੀਆਂ ਦੇ ਪਿੱਛੇ ਬੈਠਦੇ ਆ, ਉਹ ਯਤਨ ਕਰ ਰਹੇ ਨੇ। ਮੈਨੂੰ ਚਲੋ ਇੱਕ ਵਾਰੀ ਰਹਿ ਰਸ ਪੜ੍ਹ ਲੈਂਦੇ ਹੋ, ਪਰ ਮੰਨਦੇ ਕੋਈ ਨਹੀਂ ਆਪਣੇ ਬੰਦੇ ਨਾ, ਕਿਉਂਕਿ ਪ੍ਰਬੰਧਕ ਜਿਹੜਾ ਨਾ, ਵਾਹਿਗੁਰੂ ਕਿਰਪਾ ਕਰੇ ਜੀ, ਕੋਈ ਵੀ ਹੋਵੇ ਸੱਚੀ ਗੱਲ ਜੇ ਫਰਕ ਪੈ ਹੀ ਜਾਂਦਾ ਹੈ। ਉਹਨਾਂ ਘਰ ਗਿਆ, ਉਹਨੇ ਇੱਕ ਗੱਲ ਕਹੀ, ਕਹਿੰਦੇ ਨੇ ਜਿੱਦਣ ਐਕਸ਼ਨ ਹੋਇਆ ਮੈਂ ਤਾਬਿਆ ਬੈਠਾ ਸੀ, ਰੋ ਕੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਵੱਜ ਗਈ, ਮੈਂ ਬਚ ਗਿਆ। ਕਹਿੰਦਾ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ, ਤੂੰ ਗੋਲੀ ਖਾ ਲਈ, ਮੈਨੂੰ ਮਾਰ ਦਿੰਦੋ, ਮੈਂ ਅੱਜ ਦੇ ਦਿਨ ਤਾਣਾ ਵੇਖਦਾ ਹੁੰਦਾ। ਉਹ ਪਿਛਲੇ ਸਾਲ ਉਹਨਾਂ ਦਾ ਸਨਮਾਨ ਕੀਤਾ, ਇਸ ਸਾਲ ਅਸੀਂ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਕਿਉਂਕਿ ਉਹ ਕਥਾਵਾਚਕ ਬਜ਼ੁਰਗ, ਹਰ ਕਥਾਵਾਚਕ ਉਹਨੂੰ ਪੜ੍ਹਦਾ, ਤੇ ਬੇਈਮਾਨੀ ਸਾਡੀ ਇਹ ਹੁੰਦੀ ਹੈ ਜਿਹਨੂੰ ਪੜ੍ਹਨੇ ਆ ਨਾ, ਤੇ ਜਿੱਦਣ ਨਾਂ ਬਣ ਜਾਏ ਉਦੋਂ ਬਾਅਦ ਉਦੋਂ ਅਸੀਂ ਥੱਲੇ ਲਾਉਣਾ ਸ਼ੁਰੂ ਕਰ ਦਿੰਦੇ। ਸ਼ਿਵ ਕੁਮਾਰ ਬਟਾਵਲੀ ਨੇ ਲਿਖਿਆ ਸੀ, ਗੀਤ ਵੀ ਮੇਰੇ ਪੜੀਂਦੇ ਨੇ ਤੇ ਕਾਫਰ ਵੀ ਮੈਨੂੰ ਸਦੀਂਦੇ ਨੇ, ਪੜ੍ਹਦੇ ਵੀ ਮੈਨੂੰ ਨੇ ਤੇ ਕਾਫਰ ਵੀ ਮੈਨੂੰ ਕਹਿੰਦੇ ਨੇ, ਸਾਡੀ ਹਾਲਤ ਹੈ, ਮੇਰੇ ਨਾਲ ਵਾਪਰਦਾ। ਉਹ ਜਦੋਂ 4 ਕੁ ਦਿਨ ਪਹਿਲਾਂ ਉਸਤਾਦ ਬਣਾਉਂਦੇ ਨੇ, ਤੇ ਜਿੱਦਣ ਖੇਡ ਬਣ ਜਾਂਦੀ ਉਦੋਂ ਚੇਲੇ ਵੀ ਨਹੀਂ ਸਾਨੂੰ ਬਣਾਉਣ ਨੂੰ ਤਿਆਰ ਹੁੰਦੇ। ਤੇ ਕਿੱਛਾ ਸੀ ਵੀ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਤੇ ਇੱਕ ਸ਼ਖਸੀਅਤ ਦੇ ਕੱਲ ਤੁਸੀਂ ਦਰਸ਼ਨ ਕਰੋਗੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਹਜ਼ੂਰੀ ਕੀਰਤਨੀਏ 8 ਸਾਲ ਦੀ ਉਮਰ ਚ ਅੱਖਾਂ ਚਲੀਆਂ ਗਈਆਂ 28 ਸਾਲ ਉਹਨਾਂ ਦਰਬਾਰ ਸਾਹਿਬ ਕੀਰਤਨ ਕੀਤਾ ਸਾਡੀਆਂ ਅੱਖਾਂ ਨੇ ਨਾ ਮੈਂ ਕਹਿੰਦਾ ਲਾਂਤ ਮੈਂ ਆਪਣੀ ਗੱਲ ਕਰ ਰਿਹਾ ਅੱਖਾਂ ਦੇ ਉਹ ਸੂਰਮੇ ਹੋ ਕੇ ਪੂਰਾ ਗੁਰੂ ਗ੍ਰੰਥ ਸਾਹਿਬ ਲਿਖ ਰਹੇ ਨੇ ਬਰੇਲ ਨਾਲ ਨਾ ਵੀ ਸੂਰਮੇ ਸਿੰਘ ਜਿਹੜੇ ਨੇ ਭਾਈ ਸਾਹਿਬ ਜਾਣਦੇ ਆ ਦੱਸਣਗੇ ਬਰੇਲ ਨਾਲ ਉਹ ਲਿਖ ਰਹੇ ਨੇ ਗੌੜੀ ਸੁਖਮਨੀ ਤੱਕ ਪਹੁੰਚੇ ਤੇ ਮੇਰੇ ਚਿੱਤ ਸੀ ਵੀ ਇੰਨਾ ਵੱਡਾ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਫੋਨ ਕੀਤਾ ਕਹਿਣ ਲੱਗੇ ਭਾਈ ਸਾਹਿਬ ਮੇਰੀ ਅਰਦਾਸ ਕਰੋ ਅਜੇ ਤਾਂ ਬੇੜੀ ਮੇਰੀ ਵਿਚਕਾਰ ਹੈ ਕੀ ਪਤਾ ਮੇਰੇ ਨਾਲ ਕੀ ਬਣਨਾ ਹੈ ਅਜੇ ਉਹਨਾਂ ਨੂੰ ਮੈਂ ਬਹੁਤ ਬੇਨਤੀ ਕਰਕੇ ਮਨਾਇਆ ਉਹ ਕੱਲ੍ਹ ਨੂੰ ਤੁਹਾਡੇ ਸੰਗਤਾਂ ਦੇ ਦਰਸ਼ਨ ਕਰਨਗੇ ਤੇ ਪਰਸੋਂ ਦੇ ਦੀਵਾਨ ਦੀ ਜਿਹੜੀ ਅਸੀਂ ਕੱਲ੍ਹ ਨੂੰ ਦੱਸਾਂਗੇ ਤੇ ਇੱਕ ਬੇਨਤੀ ਜੇ ਪਰਸੋਂ ਅੰਮ੍ਰਿਤ ਸੰਚਾਰ ਹੈ ਆਪ ਜੀ ਨੇ ਅੰਮ੍ਰਿਤ ਦੀ ਦਾਤ ਜਿਨ੍ਹਾਂ ਨਹੀਂ ਲਈ ਉਹ ਜ਼ਰੂਰ ਅੰਮ੍ਰਿਤ ਪਾਨ ਕਰੋ ਬੀਬੀਆਂ ਭੈਣਾਂ ਵੀ ਤੇ ਪਰਸੋਂ ਅਸੀਂ ਯਤਨ ਕਰਾਂਗੇ ਵਕਤ ਨਾਲ ਦੀਵਾਨ ਸਮਾਪਤ ਕਰਕੇ ਇਹ ਸਵਾਲ ਸੀ ਵੀਰ ਖਾਲਸਾ ਜਿਹੜਾ ਜਥਾ ਹੈ ਟੀਵੀ ਵਿੱਚ ਵੀ ਉਹ ਸਾਰਿਆਂ ਦੇਖਿਆ ਉਹਨਾਂ ਸਿੰਘਾਂ ਦੀ ਮੇਰੀ ਇੱਛਾ ਸੀ ਮਾਨ ਸਨਮਾਨ ਵੀ ਹੋ ਜਾਏਗਾ ਤੇ ਨਾਲੇ ਉਹ ਸੰਗਤ ਨੂੰ ਗਤਕੇ ਦੇ ਜ਼ੋਰ ਦਿਖਾਣਗੇ ਮੈਂ ਲਖਨਊ ਗਿਆ ਥੱਲੇ ਸਿਰ ਉੱਤੇ ਬਰਫ਼ ਦੀ ਸਿੱਲੀ ਉੱਤੇ ਫਿਰ ਸਿੰਘ ਦਾ ਸਿਰ ਉੱਤੇ ਫਿਰ ਬਰਫ਼ ਦੀ ਸਿੱਲੀ ਤੇ ਉਹ ਤੋੜਨ ਸੱਚੀ ਇਹ ਵੀ ਉਹ ਦੇਖ ਕੇ ਮਨ ਚ ਆਇਆ ਵੀ ਵਾਹਿਗੁਰੂ ਧੰਨ ਗੁਰੂ ਕਲਗੀ ਵਾਲਿਆ ਤੂੰ ਕਿੰਨੀ ਐਨਰਜੀ ਦੇਣਾ ਉਸ ਸਿੰਘ ਨੂੰ ਜਿਹੜਾ ਤੇਰਾ ਬਾਣੀ ਤੇ ਬਾਣੇ ਦਾ ਧਾਰਨੀਕ ਹੈ ਇਹ ਮੈਂ ਕੱਲ੍ਹ ਸੰਬੰਧੀ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ ਤੇ ਤੁਸੀਂ 10 ਵਜੇ ਜ਼ਰੂਰ ਪਹੁੰਚਿਓ ਜ਼ਿਆਦਾ ਸਮਾਂ ਮੈਂ ਹੁਣ ਨਾ ਲਵਾਂ ਨੂਰ ਸਾਹਿਬ ਜੀ ਦਾ ਸਮਾਂ ਹੈ ਘੱਟੋ ਘੱਟ ਸਾਡੇ ਵੱਲੋਂ 1.25 ਘੰਟਾ ਹਾਂਜੀ 1.25 ਲਾ ਹੀ ਲਓ ਹਾਂਜੀ 1.25 ਘੰਟਾ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਤੇ ਤੁਸੀਂ ਸਾਰਿਆਂ ਟੇਕ ਕੇ ਬੈਠਣਾ ਫਿਰ ਆਪਾਂ ਅਰਦਾਸ ਕਰਾਂਗੇ ਬਾਬਾ ਜੀ ਥੋੜ੍ਹਾ ਜਿਹਾ ਨਾਮ ਜ਼ਰੂਰ ਜਪਾਣਗੇ ਤੇ ਉਸ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਅਰਦਾਸ ਹੱਥੀ ਸੇਵਾ ਸਾਰੇ ਕਰਕੇ ਜਾਇਓ ਇੱਥੇ ਜਿਹੜਾ ਆ ਵਿਛਾਈ ਇਹਨੂੰ ਵੀ ਸਾਂਭ ਕੇ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।